ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਸੋ ਇਹ ਸ਼ਬਦ ਹੋਵੇਗਾ ਤਾਂ ਚਾਰ ਪੌੜੀਆਂ ਵਾਲਾ ਹੀ, ਪਰ ਉਚਾਰਨ ਕਰਦੇ ਨੇ ਇਹਦਾ ਕਾਨੂੰਨ ਅਸੂਲ ਅਤੇ ਤੁੱਕਾ। ਅੱਗੇ ਤਾਂ ਸੀ ਦੋ ਤੁੱਕਾਂ ਦਾ ਸ਼ਬਦ, ਹੁਣ ਤਿੰਨ ਤੁੱਕਾਂ ਵਾਲਾ, ਇੱਕ ਪੌੜੀ ਤਿੰਨ ਤਿੰਨ ਤੁੱਕਾਂ ਦੀ। ਰਹਾਓ ਦੀਆਂ ਜਿਹੜੀਆਂ ਦੋ ਤੁੱਕਾਂ ਨੇ ਉਹ ਵੱਖਰੀਆਂ ਹੋਣਗੀਆਂ। ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਵੇਂ ਆਪਣੇ ਨਿਸ਼ਚੇ ਸਹਿਤ ਪਰਮਾਤਮਾ ਦੇ ਅੱਗੇ ਜਿਵੇਂ ਬੇਨਤੀ ਕਰਦੇ ਹਨ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ। ਜਿਸ ਤਰ੍ਹਾਂ ਕੋਈ ਮੰਗਤਾ ਹੈ ਭਿਖਿਆ ਖਾਣ ਵਿੱਚ ਮਸਤ ਹੋ ਰਿਹਾ, ਸੋ ਕੋਈ ਰਾਜਾ ਰਾਜ ਦੇ ਆਨੰਦ ਵਿੱਚ ਸਮਾ ਰਿਹਾ। ਜਿਵੇਂ ਕਿਸ ਹੀ ਮਾਨ ਕਿਸੈ ਅਪਮਾਨ, ਢਾਹੇ ਉਸਾਰੇ ਤਰੇ ਧਿਆਨ। ਕਿਸੇ ਨੂੰ ਆਦਰ ਚੰਗਾ ਲੱਗ ਰਿਹਾ ਵੀ ਮੇਰਾ ਸਤਿਕਾਰ ਹੋਵੇ, ਸੋ ਕਿਸੇ ਨੂੰ ਨਿਰਾਦਰ ਕਰਾਉਣ ਚੰਗਾ ਲੱਗ ਰਿਹਾ। ਕਹਿੰਦੇ ਇਹ ਵਾਹਿਗੁਰੂ ਤੂੰ ਆਪ ਹੀ ਜੀਵਾਂ ਨੂੰ ਉਸਾਰਦਾ, ਆਪ ਹੀ ਧਿਆਨ ਧਾਰ ਕੇ ਪਾਲਦਾ ਹੈ, ਫਿਰ ਆਪ ਹੀ ਢਾਹੇ ਤੋਂ ਭਾਵ ਹੈ ਕਿ ਉਹਨਾਂ ਦੀ ਸਮਾਪਤੀ ਕਰ ਦਿੰਦਾ ਹੈ। ਜੋ ਗੁਰਮੁਖ ਧਿਆਨ ਨੂੰ ਧਾਰਦੇ ਹਨ ਉਹ ਠੱਠੇ ਹੋਏ ਜਿਹੜੇ ਸਤ ਸੰਤੋਖ ਆਦਿਕਾਂ ਨੂੰ ਉਸਾਰਦੇ ਨੇ ਅਤੇ ਉਸਰੇ ਹੋਏ ਕਾਮ ਆਦਿਕਾਂ ਨੂੰ ਢਾ ਦਿੰਦੇ ਨੇ। ਤੁਝ ਤੇ ਵੱਡਾ ਨਾਹੀਂ ਕੋਈ, ਕਿਸ ਵੇ ਖਾਲੀ ਚੰਗਾ ਹੋਏ। ਫਰਮਾਉਂਦੇ ਹਨ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦਿਆਂ ਹੋਇਆਂ ਕਿ ਆਪ ਜੀ ਨਾਲੋਂ ਵੱਡਾ ਹੋਰ ਕੋਈ ਨਹੀਂ, ਅਸੀਂ ਚੰਗੇ ਹੋ ਕੇ ਕਿਹਨੂੰ ਵਿਖਾਲਣਾ ਕਰੀਏ, ਤੁਹਾਡੇ ਮੂਹਰੇ ਅਸੀਂ ਕਿੰਨੇ ਕੁ ਵੱਡੇ ਬਣ ਜਾਂਗੇ। ਸੋ ਇਸ ਕਰਕੇ ਕਈ ਇਨਸਾਨ ਬੜਾ ਵੱਡਾ ਬਣ ਕੇ ਦਿਖਾਉਂਦੇ ਨੇ, ਇੱਕ ਵੱਡਾ ਫਿਰ ਹੋਰ ਵੱਡਾ, ਵੱਡਿਆਂ ਦਾ ਹੀ ਅੰਤ ਨਹੀਂ ਹੈ, ਕਿੰਨਾ ਅੱਗੇ ਵੱਡੇ ਤੋਂ ਵੱਡਾ। ਸਭ ਤੋਂ ਵੱਡਾ ਵਾਹਿਗੁਰੂ। ਜੇ ਕੋਈ ਚੰਗਾ ਹੋਵੇ ਤਾਂ ਕਿਸੇ ਨੂੰ ਵਿਖਾਲੀਏ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਓ। ਫਰਮਾਉਂਦੇ ਹਨ ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ। ਇਹ ਵਾਹਿਗੁਰੂ ਜੀ ਤੂੰ ਆਪ ਹੀ ਸਭ ਦੇ ਜਿਤਨੇ ਕਾਰਨਾਂ ਦੇ ਕਰਨ ਵਾਲਾ ਹੀ ਹੈ, ਅਤੇ ਸਾਰਿਆਂ ਦੇ ਕਰਨੇ ਵਾਲਾ ਅਤੇ ਸਭ ਦਾ ਦਾਤਾ ਵੀ ਤੂੰ ਆਪ ਹੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਵਾਟ ਨਾ ਪਾਵੋ ਵੀਗਾ ਜਾਓ, ਦਰਗਹ ਬੈਸਣ ਨਾ ਹੀ ਥਾਓ। ਇਹ ਵਾਹਿਗੁਰੂ ਤੇਰੀ ਜਿਹੜੀ ਵਾਟ ਹੈ ਭਗਤੀ ਨੂੰ ਨਹੀਂ ਪਾਉਂਦਾ ਹੈ। ਸੰਸਾਰਕ ਧੰਦਿਆਂ ਦੇ ਵਿੱਚ ਵੀਂਗਾ ਹੁੰਦਾ, ਟੇਢਾ ਹੋਇਆ ਜਾਂਦਾ। ਸਾਧ ਸੰਗ ਨਾ ਵੀਂਗਾ ਪੈਰ ਤੋਂ ਪਾਵ, ਵੀਂਗਾ ਪੈਰ ਹੁੰਦਾ ਜਿਹੜਾ ਟੇਢੇ ਪਾਸੇ ਨੂੰ ਚੱਲਦਾ, ਚਲਤ ਕਤ ਟੇਢੇ ਟੇਢੇ ਟੇਢੇ। ਸੋ ਇਸ ਲਈ ਦਰਗਾਹ ਵਿੱਚ ਮੈਨੂੰ ਬੈਠਣ ਨੂੰ ਵੀ ਜਗ੍ਹਾ ਨਹੀਂ ਮਿਲਣੀ, ਕਿਉਂਕਿ ਅਸੀਂ ਹਮੇਸ਼ਾ ਰਹਿਤ ਮਰਿਆਦਾ ਤੋਂ ਟੇਢੇ ਹੀ ਚੱਲਦੇ ਹਾਂ। ਮਨ ਕਾ ਅੰਧਲਾ ਮਾਇਆ ਕਾ ਬੰਧ, ਖੀਨ ਖਰਾਬ ਹੋਵੇ ਨਿਤ ਕੰਧ। ਮਾਇਆ ਦਾ ਬੱਝਿਆ ਹੋਇਆ ਹੋਣ ਕਰਕੇ ਮੈਂ ਮਨ ਦਾ ਅਗਿਆਨੀ ਹੋ ਰਿਹਾ, ਅੰਨਾ ਹੋ ਰਿਹਾ ਅੰਦਰੋਂ। ਇਸੇ ਪ੍ਰਕਾਰ ਕਹਿੰਦੇ ਨੇ ਕੰਧ ਹੁੰਦੀ ਸਰੀਰ, ਸਰੀਰ ਜਿਹੜਾ ਹੈ ਰੋਜ਼ ਰੋਜ਼ ਇਹ ਖੀਨ ਹੁੰਦਾ, ਪ੍ਰਣਮ ਕਰਕੇ ਵਿਸ਼ਿਆਂ 'ਚ ਲੱਗ ਕੇ ਖਰਾਬ ਹੀ ਹੋ ਰਿਹਾ। ਪ੍ਰਣਮਵਾਦ ਹੁੰਦਾ ਜਿਵੇਂ ਦੁੱਧ ਤੋਂ ਦਹੀਂ ਬਣ ਕੇ, ਦਹੀਂ ਤੋਂ ਫਿਰ ਦੁੱਧ ਨਹੀਂ ਬਣਦਾ, ਨੁਕਸਾਨ ਅੱਗੇ ਅੱਗੇ। ਇਸੇ ਪ੍ਰਕਾਰ ਮੇਰੇ ਸਰੀਰ ਦਾ ਇਹ ਸਰੀਰ ਕ੍ਰਿਸ ਹੋ ਰਿਹਾ, ਕਮਜ਼ੋਰ ਹੋ ਰਿਹਾ। ਖੀਨ ਕਰਨ ਵਾਲੇ ਜਿਹੜੇ ਨੇ ਸਰੀਰ ਨੂੰ, ਉਹ ਨੇ ਕਾਮ ਕ੍ਰੋਧ ਜਿਹੜੇ ਵਿਸ਼ੇ ਹੈ, ਉਹਨਾਂ ਕਰਕੇ ਮੇਰਾ ਸਰੀਰ ਖਰਾਬ ਹੋ ਰਿਹਾ। ਇਸੇ ਕਰਕੇ ਰੋਜ਼ ਜਿਹੜੀ ਮੇਰੀ ਕੰਧ ਹੈ ਭਾਵ ਸਰੀਰ ਹੈ, ਸੋ ਇਹ ਸਰੀਰਾਂ ਦੇ ਵਿੱਚ ਪੈਂਦਾ, ਸਰੀਰਾਂ ਵਿੱਚ ਹੀ ਜੀਵ ਲੱਗਿਆ ਰਹਿੰਦਾ, ਤਾਂਹੀਓ ਖਰਾਬ ਹੋ ਰਿਹਾ। ਖਾਣ ਜੀਵਨ ਕੀ ਬਹੁਤੀ ਆਸ, ਲੇਖ ਤੇਰਾ ਸਾਸ ਗਿਰਾਸ। ਪਦਾਰਥਾਂ ਦੇ ਖਾਣ ਪੀਣ ਦੀ ਅਤੇ ਜਿਉਣ ਦੀ ਬਹੁਤ ਹੀ ਆਸ ਲੱਗੀ ਹੋਈ ਆ ਮਨ 'ਚ, ਪਰ ਸਵਾਸ ਲੈਣੇ ਅਤੇ ਗਰਾਸ ਭੋਜਨ ਖਾਣਾ ਸਭ ਤੇਰੇ ਲੇਖੇ 'ਚ ਗਿਣਤੀ 'ਚ ਹੈ। ਇੰਨੇ ਬੰਦੇ ਨੇ ਸਾਹ ਲੈਣੇ ਹੈ, ਇੰਨੀ ਰੋਟੀ ਖਾਣੀ ਹੈ। ਰੇ ਮਨ ਲੇਖ ਹੈ ਚੱਲ ਹੈ, ਲੇਖ ਹੈ ਬੈਸ ਹੈ, ਲੇਖ ਹੈ ਲੈਂਦਾ ਸਾਹ। ਸਭ ਕੁਛ ਗਿਣਤੀ 'ਚ ਹੈ, ਜਿੱਦਣ ਕੜਕ ਕਰਕੇ ਟੁੱਟਣਾ ਉੱਦਣ ਪਤਾ ਹੀ ਨਹੀਂ ਲੱਗਣਾ ਕੀ ਹੋ ਗਿਆ। ਐਹਨ ਇਸ ਅੰਦੁਲੇ ਦੀਪਕ ਦੇ, ਭੌਜਲ ਡੂਬਤ ਚਿੰਤ ਕਰੇ। ਹੁਣ ਗੁਰੂ ਸਾਹਿਬ ਜੀ ਇਸ ਪ੍ਰਕਾਰ ਦਰਦ ਖਾਹੀ ਬਚਨ ਕਹਿੰਦੇ ਆ ਕਿ ਪਰਮੇਸ਼ੁਰ ਜੀਵ ਆਪ ਤੋਂ ਭੁੱਲ ਕੇ ਦਿਨ ਰਾਤ ਵਿਸ਼ਿਆਂ 'ਚ ਮਾਇਆ 'ਚ ਗਲਤਾਨ ਹੋ ਕੇ ਐਨ ਅੰਨੇ ਹੋ ਰਹੇ ਨੇ। ਸੋ ਆਪ ਕਿਰਪਾ ਕਰੋ, ਇਹਨਾਂ ਨੂੰ ਗਿਆਨ ਰੂਪੀ ਦੀਪਕ ਦੇਣਾ ਕਰੋ, ਚਾਨਣ ਬਖਸ਼ਿਸ਼ ਕਰੋ, ਸੰਸਾਰ ਸਮੁੰਦਰ ਵਿੱਚ ਡੁੱਬਿਆਂ ਹੋਇਆਂ ਦੀ ਤੁਸੀਂ ਆਪ ਹੀ ਚਿੰਤਾ ਕਰੋ ਮਹਾਰਾਜ ਜੀ। ਜਗਿਆਸੂ ਬੇਨਤੀ ਕਰਦਾ ਕਿ ਪਰਮਾਤਮਾ, ਅਸੀਂ ਦਿਨ ਰਾਤ ਵਿਸ਼ਿਆਂ ਵਿਕਾਰਾਂ ਚੰਨੇ ਹੋਏ ਫਿਰਦੇ ਹਾਂ, ਸਾਨੂੰ ਗਿਆਨ ਰੂਪੀ ਦੀਪਕ ਦਾ ਪ੍ਰਕਾਸ਼ ਦੇਣਾ ਕਰੋ। ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਹਾਂ ਅਸੀਂ, ਆਪ ਸਾਡੇ ਤਾਰਨ ਦੀ ਚਿੰਤਾ ਕਰੋ ਮਿਹਰ ਕਰਕੇ। ਕਹਿ ਸੁਣਹਿ ਜੋ ਮਨ ਹੈ ਨਾਓ, ਔਂਬਲਿਹਾਰੈ ਤਾਕੈ ਜਾਓ। ਜਿਹੜੇ ਇਨਸਾਨ ਆਪਣੇ ਮੁੱਖ ਨਾਲ ਨਾਮ ਨੂੰ ਕਹਿੰਦੇ ਨੇ, ਕੰਨਾਂ ਦੁਆਰੇ ਫਿਰ ਨਾਮ ਨੂੰ ਸੁਣੀ ਜਾਂਦੇ ਨੇ ਅਤੇ ਮਨ ਵਿੱਚ ਨਾਮ ਦਾ ਮੰਨਣ ਕਰਦੇ ਨੇ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਓ, ਉਹਨਾਂ ਉੱਪਰੋਂ ਅਸੀਂ ਕੁਰਬਾਨ ਜਾਈਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪਹਿਲਾਂ ਮੂੰਹ ਨਾਲ ਬੋਲੋ ਕਹਿ ਹੈ, ਫਿਰ ਕੰਨਾਂ ਨਾਲ ਸੁਣੋ ਅਤੇ ਮੰਨਣ ਕਰੋ ਅੰਦਰ, ਪ੍ਰੇਮ ਕਰੋ। ਨਾਨਕ ਏਕ ਕਹਿ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਸਤਿਗੁਰੂ ਮਹਾਰਾਜ ਫਰਮਾਉਂਦੇ, ਅਸੀਂ ਇੱਕ ਇਹ ਹੀ ਅਰਦਾਸਾਂ ਕਰਦੇ ਹਾਂ ਕਿ ਸਾਡਾ ਜਿਹੜਾ ਜੀ ਆਤਮਾ ਹੈ, ਜਿਹੜਾ ਪਿੰਡ ਸਰੀਰ ਹੈ, ਸਭ ਤੇਰੇ ਪਾਸ ਹੀ ਹੈ, ਸਭ ਤੁਹਾਡੇ ਕੋਲ ਹੀ ਹੈ। ਤੁਸੀਂ ਇਹਨੂੰ ਸਾਂਭਣ ਵਾਲੇ ਹੋ, ਤੁਸੀਂ ਇਹ ਬਣਾਉਣ ਵਾਲੇ ਹੋ, ਸਾਡੀ ਹੋਰ ਕਿਸੇ ਕੋਲ ਬੇਨਤੀ ਨਹੀਂ। ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਹੋਰ ਕਿਹਦੇ ਕੋਲ ਜਾ ਕੇ ਦੱਸੀਏ ਆਪਣਾ ਦੁੱਖ ਸੁੱਖ। ਜਾਂ ਤੂੰ ਦੇਹ ਜਪੀ ਤੇਰਾ ਨਾਂ, ਦਰਗਹਿ ਬੈਸਣ ਹੋਵੇ ਥਾਉ। ਇਹ ਵਾਹਿਗੁਰੂ ਜੀ, ਜਾਂ ਤੂੰ ਕਿਰਪਾ ਕਰਕੇ ਦੇਵੇਂ ਤਾਂ ਮੈਂ ਤੇਰਾ ਨਾਮ ਜਪਣਾ ਕਰਾਂ। ਤੁਸੀਂ ਆਪ ਨਾ ਮੈਨੂੰ ਜਪਾਉਣਾ, ਆਪ ਹੀ ਨਾਮ ਦੇਣਾ, ਬਖਸ਼ਿਸ਼ ਕਰਨਾ। ਕਿਨਕਾ ਇੱਕ ਜਿਸ ਜੀਵ ਸਾਹਿਬ ਹੈ ਤਾਂ ਕੀ ਮਹਿਮਾ ਗਨੀ ਨਾਮ ਹੈ, ਕਿਉਂਕਿ ਨਾਮ ਜਪਣ ਨਾਲ ਹੀ ਦਰਗਾਹ ਵਿੱਚ ਬੈਠਣ ਨੂੰ ਥਾਂ ਮਿਲਦੀ ਹੈ। ਜਾਂ ਤੁਧ ਪਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਹੁਣ ਇਹ ਤਾਂ ਆਪ ਜੀ ਨੂੰ ਭਾਵੇ ਤਾਂ ਕਿਸੇ ਦੀ ਖੋਟੀ ਬੁੱਧੀ ਦੂਰ ਹੁੰਦੀ ਹੈ, ਤੁਹਾਡੀ ਕਿਰਪਾ ਨਿਗਾਹ ਹੋ ਜਾਏ ਤੁਹਾਡੀ ਕਿਸੇ ਬੰਦੇ 'ਤੇ ਅਤੇ ਮਨ ਵਿੱਚ ਜਿਹੜਾ ਵੈਰਾਗ ਅਤੇ ਗਿਆਨ ਆ ਕੇ ਬੰਦੇ 'ਤੇ ਵੱਸ ਜਾਂਦਾ। ਰਤਨ ਤੋਂ ਭਾਵ ਹੈ ਜਿਹੜਾ ਮਨ ਦੇ ਅੰਦਰ ਵੈਰਾਗ ਦਾ ਵਸਣਾ, ਗਿਆਨ ਰਤਨ। ਇਹ ਗਿਆਨ ਰਤਨ ਜਿਹੜਾ ਮਨ ਦੇ ਅੰਦਰ ਅਥਵਾ ਨਾਲ ਗਿਆਨ ਅਤੇ ਰਤਨ ਦੋ ਚੀਜ਼ਾਂ ਲੈਣੀਆਂ। ਰਤਨ ਜਿਹੜਾ ਵੈਰਾਗ ਹੈ ਅਤੇ ਗਿਆਨ ਹੈ। ਨਦਰ ਕਰੇ ਤਾਂ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਵ ਜਲ ਤਰੈ। ਪਰ ਇਹ ਨਾਲ ਜ਼ਰੂਰ ਹੈ ਕਿ ਜੇ ਤੁਸੀਂ ਕਿਰਪਾ ਕਰਦੇ ਹੋ, ਨਜ਼ਰ ਕਰੋ, ਕਿਸੇ 'ਤੇ ਮਿਹਰ ਕਰੋ, ਉਹਨੂੰ ਪੂਰਨ ਸਤਿਗੁਰੂ ਮਿਲਦੇ ਨੇ। ਨਹੀਂ ਤਾਂ ਲੋਕ ਅਧੂਰੇ ਗੁਰੂਆਂ ਕੋਲ ਹੀ ਭੱਜੇ ਰਹਿੰਦੇ ਆ, ਕਿਉਂਕਿ ਉਹਨਾਂ 'ਤੇ ਤੁਹਾਡੀ ਕਿਰਪਾ ਨਹੀਂ ਹੈ, ਉਹ ਤਰਨਾ ਨਹੀਂ, ਉਹਨਾਂ ਨੇ ਜਿੰਨਾ ਮਰਜ਼ੀ ਯਤਨ ਕਰ ਲੈਣ। ਮਹਾਰਾਜ ਫਰਮਾਉਂਦੇ ਨੇ, ਪ੍ਰਣਵਤ ਤੋਂ ਭਾਵ ਹੁੰਦਾ ਉਚਾਰਦੇ ਹਨ ਬੇਨਤੀ ਪੂਰਵਕ, ਕਿ ਇਸ ਤਰ੍ਹਾਂ ਪੂਰਨ ਸਤਿਗੁਰਾਂ ਦੇ ਮਿਲਣ ਵਾਲੇ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਆਸਾ ਮਹੱਲਾ ਪਹਿਲਾ ਪੰਜ ਪਦੇ। ਸੋ ਪੰਜ ਪੰਜ ਪੌੜੀਆਂ ਦੇ ਛੇ ਸ਼ਬਦ ਆਉਣਗੇ, ਇਸ ਲਈ ਪੰਜ ਪਦੇ ਦੇ ਹੇਠਾਂ ਛੇ ਅੰਕ ਲਿਖਿਆ ਨਿਕਾ ਜਿਹਾ। ਕਈ ਵਾਰੀ ਪੁੱਛ ਲੈਂਦੇ ਨੇ ਵੀ ਇਹ ਕੀ ਲਿਖਿਆ ਹੋਇਆ, ਸੰਗਤ ਪੁੱਛਦੀ ਆ। ਇਹ ਪੰਜ ਪੰਜ ਪੌੜੀਆਂ ਦੇ ਛੇ ਸ਼ਬਦ ਆਉਣਗੇ, ਇਸ ਲਈ ਥੱਲੇ ਲਾਇਆ ਛੇ ਪੰਜ ਪਦੇ ਦੇ। ਸੋ ਇਸ ਪ੍ਰਕਾਰ ਪਹਿਲੇ ਦ੍ਰਿਸ਼ਟਾਂਤ ਹੁਣ ਦਿੰਦੇ ਨੇ, ਉਹਨਾਂ ਦੇ ਉੱਤੇ ਫਿਰ ਆਪਾਂ ਨੂੰ ਦਾ ਦ੍ਰਿਸ਼ਟਾਂਤ ਦੇਣਗੇ। ਆਸਾ ਮਹੱਲਾ ਪਹਿਲਾ ਪੰਜ ਪਦੇ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਭੁਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਫਰਮਾਉਂਦੇ ਜਿਵੇਂ ਦੁੱਧ ਤੋਂ ਬਿਨਾਂ ਧੇਨ ਹੁੰਦਾ ਗਊ, ਐਵੇਂ ਨਿਸਫਲੀ ਜਾਂਦੀ ਹੈ। ਧੇਨ ਦੁੱਧ ਅਤੇ ਬਾਹਰ ਹੀ ਕਿਤੇ ਨਾ ਆਵੇ ਕਾਮ। ਪੰਖ ਜਿਹੜੇ ਹੁੰਦੇ ਨੇ ਖੰਭਾਂ ਤੋਂ ਬਿਨਾਂ ਪੰਛੀ ਬੇਅਰਥੀ ਹੈ, ਉਹ ਉੱਡ ਨਹੀਂ ਸਕਦਾ। ਪਾਣੀ ਤੋਂ ਬਿਨਾਂ ਖੇਤੀ ਹਰੀ ਨਹੀਂ ਹੋ ਸਕਦੀ। ਜੇ ਕੋਈ ਬਹੁਤ ਵੱਡਾ ਬਾਦਸ਼ਾਹ ਹੋਵੇ, ਚੱਕਰਵਰਤੀ, ਸੁਲਤਾਨ, ਜੇ ਉਹ ਸਲਾਮ ਹੀ ਨਾ ਉਹਨੂੰ ਕੋਈ ਕਰੇ, ਸਲਾਮਾਂ ਤੋਂ ਬਿਨਾਂ ਜਿਹਨੂੰ ਕੋਈ ਸਲਾਮ ਨਹੀਂ ਕਰਦਾ, ਉਹ ਕਾਹਦਾ ਬਾਦਸ਼ਾਹ? ਕਿਹਾ ਸੁਲਤਾਨ ਸਲਾਮ ਵੀ ਹੋਣਾ। ਸੋ ਉਹ ਕੋਠੀ ਵੀ ਅੰਧੀ ਭਾਵ ਜੜ ਹੈ। ਜੜ ਕਹੀਏ ਜਿਹੜੀ ਚੀਜ਼ ਬੇਜਾਨ ਹੋਵੇ, ਸੋ ਜਿਸ ਵਿੱਚ ਤੇਰਾ ਨਾਮ ਨਹੀਂ ਹੈ ਸਰੀਰ ਉਹ। ਹੁਣ ਇਸ ਪਰ ਦਾ ਦ੍ਰਿਸ਼ਟਾਂਤ ਕੀ ਹੋਏ? ਕਹਿੰਦੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾਂ ਬੁੱਧੀ ਰੂਪੀ ਧੇਨ ਜਿਹੜੀ ਗਊ ਹੈ, ਕਿਸੇ ਕੰਮ ਨਹੀਂ ਆਉਂਦੀ। ਗਿਆਨ ਵੈਰਾਗ ਰੂਪੀ ਖੰਭਾਂ ਤੋਂ ਬਿਨਾਂ ਜੀਵ ਰੂਪੀ ਪੰਛੀ ਨਿਕੰਮਾ ਹੀ ਆ। ਨਾਮ ਰੂਪੀ ਜਲ ਤੋਂ ਬਿਨਾਂ ਸ਼ੁਭ ਗੁਣਾਂ ਰੂਪੀ ਖੇਤੀ ਕਿਸੇ ਕੰਮ ਨਹੀਂ ਆਉਂਦੀ। ਸੋ ਜੋ ਸਲਾਮ ਹੈ ਇਸ ਸਥਿਤੀ ਤੋਂ ਬਿਨਾਂ ਹੈ, ਉਹ ਸੁਲਤਾਨ ਕੀ ਹੁੰਦਾ? ਇੱਥੇ ਗਿਆਨਵਾਨ ਕੀ ਹੈ? ਜੇ ਮਨ ਹੀ ਨਹੀਂ ਟਿਕਿਆ, ਐਵੇਂ ਕਹੀ ਜਾਓ ਗਿਆਨਵਾਨ ਹੈ ਉਹ। ਜਿਸ ਸਰੀਰ ਰੂਪੀ ਕੋਠੀ ਵਿੱਚ ਤੇਰਾ ਨਾਮ ਨਹੀਂ, ਉਹ ਸਰੀਰ ਰੂਪੀ ਕੋਠੀ ਵੀ ਅੰਧੀ ਹੋਈ ਹੈ ਐਵੇਂ। ਕੀ ਵਿਸਰਾ ਹੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ ਰਹਾਓ। ਇਹ ਵਾਹਿਗੁਰੂ ਜੀ ਤੂੰ ਕਿਉਂ ਵਿਸਰਦਾ, ਕਿਉਂ ਭੁੱਲਦਾ ਸਾਨੂੰ, ਤੂੰ ਸਾਨੂੰ ਭੁੱਲ ਨਾ, ਕਿਉਂਕਿ ਤੇਰੇ ਭੁੱਲਣ ਕਰਕੇ ਬਹੁਤ ਦੁੱਖ ਆ ਕੇ ਲੱਗਦਾ, ਸਾਨੂੰ ਬੜਾ ਦੁੱਖ ਲੱਗਦਾ, ਇਸ ਕਰਕੇ ਤੂੰ ਭੁੱਲ ਨਾ। ਜੇ ਤੂੰ ਵਿਸਰੇਗਾ ਨਹੀਂ ਤਾਂ ਅਸੀਂ ਸਾਰੇ ਦੁੱਖ ਲਾਗੈ ਤੋਂ ਭਾਵ ਲਾਂਭੇ ਹੋ ਜਾਣਗੇ। ਜੇ ਕਹਿਣ ਤੋਂ ਭਾਵ ਹੈ ਕਿ ਜਦੋਂ ਤੁਸੀਂ ਨਹੀਂ ਵਿਸਰੋਗੇ ਤਾਂ ਫਿਰ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਣਗੇ। ਜੇ ਦੁੱਖ ਤੁਸੀਂ ਭੁੱਲ ਜਾਂਦੇ ਹੋ ਫਿਰ ਦੁੱਖ ਸਾਡੇ ਨੇੜੇ ਆ ਜਾਂਦੇ ਹਨ। ਇਸ ਕਰਕੇ ਆਪ ਕਿਰਪਾ ਕਰੋ, ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਸਾਡੇ 'ਤੇ ਮਿਹਰ ਕਰੋ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਅੱਖੀਂ ਅੰਧ ਜੀਭ ਰਸ ਨਾਹੀਂ, ਕੰਨੀ ਪਵਣ ਨਾ ਵਾਜੈ, ਚਰਣੀ ਚੱਲੈ ਪਜੂਤਾ ਆਗੈ, ਵਿਣ ਸੇਵਾ ਫਲ ਲਾਗੇ। ਕਹਿੰਦੇ ਹਨ ਬੁਢਾਪੇ ਵਿੱਚ ਅੱਖਾਂ ਤੋਂ ਅੰਨਾ ਹੋ ਜਾਂਦਾ, ਸੋ ਜੇਬਾਂ ਦੇ ਵਿੱਚ ਸਵਾਦ ਲੈਣ ਦੀ ਸ਼ਕਤੀ ਨਹੀਂ ਰਹਿੰਦੀ, ਅਤੇ ਕੰਨਾਂ ਵਿੱਚ ਜਿਹੜਾ ਪਵਣ ਹੁੰਦਾ ਸ਼ਬਦ ਵਾਜੈ ਪ੍ਰਗਟ ਨਹੀਂ ਹੁੰਦਾ, ਭਾਵ ਆਵਾਜ਼ ਨਹੀਂ ਸੁਣਦੀ। ਕੰਨਾਂ ਵਿੱਚ ਵਾਜੈ ਸ਼ਬਦ ਜਿਹੜਾ ਹੈਗਾ ਪਵਣ ਪ੍ਰਵੇਸ਼ ਨਹੀਂ ਕਰਦਾ, ਸੋ ਇਸ ਪ੍ਰਕਾਰ ਆਵਾਜ਼ ਨਹੀਂ ਆਉਂਦੀ ਕੰਨਾਂ ਦੇ ਵਿੱਚ, ਅਤੇ ਕੰਨਾਂ ਵਿੱਚ ਉਈ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਹੀ ਆਈ ਜਾਂਦੀਆਂ, ਕਹਿੰਦੇ ਸਾਂ ਸਾਂ ਸੁਣਦੀ ਹੈ। ਸੋ ਅੱਗੇ ਫਿਰ ਕਿਸੇ ਨੇ ਪਜੂਤਾ ਪਕੜਿਆ ਭਾਵ ਫੜਿਆ ਹੋਇਆ ਹੋਵੇ ਤਾਂ ਹੀ ਪੈਰਾਂ ਨਾਲ ਤੁਰ ਸਕਦਾ, ਪਰ ਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਇਹੋ ਜਿਹੇ ਫਲ ਆ ਕੇ ਲੱਗਦੇ ਬੰਦਾ ਵਢੇਪੇ 'ਚ ਚਲਿਆ ਜਾਂਦਾ ਨਾਮ ਤੋਂ ਬਿਨਾਂ। ਸਤਿਗੁਰੂ ਕਹਿੰਦੇ ਨੇ ਬਚਨ ਕਿ ਗੁਰਮੁਖ ਬੁੱਢਾ ਗੁਰਮੁਖ ਬੁੱਢੇ ਕਦੇ ਨਾਹੀਂ, ਜਿਹਨਾਂ ਅੰਤਰ ਸੁਰਤ ਗਿਆਨ। ਅੱਖਰ ਬਿਰਖ ਬਾਗ ਭੋਏ ਚੋਖੀ, ਸਿੰਚਿਤ ਭਾਉ ਕਰੇ ਹੀ, ਸਭਨਾ ਫਲ ਲਾਗੈ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਜਿਵੇਂ ਬਾਗ ਦੀ ਜਿਹੜੀ ਭੋਏ ਹੁੰਦੀ ਹੈ, ਪ੍ਰਿਥਵੀ ਹੁੰਦੀ, ਧਰਤੀ ਹੁੰਦੀ ਹੈ, ਉਹ ਚੋਖੀ ਹੁੰਦੀ ਹੈ, ਸਫ਼ਾ ਕਰਕੇ ਬ੍ਰਿਸ਼ ਲਗਾਵੇ ਅਤੇ ਪ੍ਰੇਮ ਨਾਲ ਜਲ ਦੇਵੇ ਤਾਂ ਸਾਰਿਆਂ ਬ੍ਰਿਸ਼ਾਂ ਨੂੰ ਫਲ ਲੱਗਿਆ। ਇਵੇਂ ਹੀ ਅੰਤਕਰਨ ਰੂਪੀ ਬਾਗ ਦੀ ਬੁੱਧੀ ਰੂਪੀ ਪ੍ਰਿਥਵੀ ਜਿਹੜੀ ਹੈ ਇਹਨੂੰ ਸਾਫ਼ ਕਰੇ, ਪਹਿਲਾਂ ਚੋਖੀ ਕਰੇ, ਸਾਫ਼ ਕਰੇ, ਸ਼ੁੱਧ ਕਰਕੇ ਗੁਰਮੁਖੀ ਦੇ 35 ਅੱਖਰ ਜਾਂ ਸੰਸਕ੍ਰਿਤ ਦੇ 52 ਪੜ੍ਹਨ ਰੂਪੀ ਬ੍ਰਿਕਸ਼ਾਂ ਲਗਾਵੇ ਅਤੇ ਸਤਿਗੁਰਾਂ ਦੇ ਨਾਲ ਪ੍ਰੇਮ ਕਰਨੇ ਰੂਪ ਜਲ ਨੂੰ ਸਿੰਚੇ ਤਾਂ ਸਭਨਾਂ ਨੂੰ ਇੱਕ ਨਾਮ ਜਪਣ ਰੂਪੀ ਫਲ ਲੱਗਦਾ। ਕਹਿਣ ਤੋਂ ਭਾਵ ਕਿ ਸ਼ੁੱਧ ਬੁੱਧੀ ਦੁਆਰਾ ਸ਼ਾਸਤਰਾਂ ਦੇ ਅੱਖਰ ਪੜ੍ਹਨ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ, ਜਾਂ ਇਉਂ ਕਹਿ ਲਓ ਕਿ ਅੰਤਕਰਨ ਰੂਪੀ ਬਾਗ ਦੀ ਬੁੱਧੀ ਰੂਪੀ ਜਿਹੜੀ ਧਰਤੀ ਹੈ ਇਹਨੂੰ ਸਫ਼ਾ ਕਰਕੇ ਗੁਰਾਂ ਦੇ ਜਿਹੜੇ ਅੱਖਰ ਹੈ ਭਾਵ ਉਪਦੇਸ਼ ਹੈ ਉਪਦੇਸ਼ ਰੂਪੀ ਬ੍ਰਿਕਸ਼ ਨੂੰ ਲਗਾਵੇ, ਅਤੇ ਭਾਉ ਕਰੇਹੀ ਤੋਂ ਭਾਵ ਹੁੰਦਾ ਪ੍ਰੇਮ ਕਰਨੇ ਰੂਪ ਜਲ ਨੂੰ ਇਹਦੇ 'ਚ ਸਿੰਚੇ, ਸਭਨਾ ਫਲ ਲੱਗੈ ਨਾਮ ਏਕੋ, ਤਾਂ ਸਾਰਿਆਂ ਨੂੰ ਨਾ ਆਮ ਹੁੰਦਾ, ਆਮ ਖਾਸ ਪ੍ਰਪੰਚ ਜਿਸ ਵਿੱਚ ਨਾ ਹੋਵੇ ਐਸਾ ਜੋ ਪਰਮੇਸ਼ੁਰ ਹੈ ਉਹਦੀ ਪ੍ਰਾਪਤੀ ਰੂਪੀ ਫਲ ਲੱਗਦਾ, ਜਾਂ ਇਸ ਤਰ੍ਹਾਂ ਕਹਿ ਦਿਓ ਕਿ ਇੱਕ ਨਾਮ ਦੀ ਪ੍ਰਾਪਤੀ ਰੂਪੀ ਫਲ ਸਾਰਿਆਂ ਨੂੰ ਲੱਗਦਾ। ਸ੍ਰੇਸ਼ਟ ਕਰਮਾਂ ਤੋਂ ਬਿਨਾਂ ਇਸ ਫਲ ਨੂੰ ਕਿਵੇਂ ਲੈ ਸਕਦਾ ਜੀਵ। ਜੇਤੇ ਜੀ ਤੇਤੇ ਸਭ ਤੇਰੇ, ਬਿਣ ਸੇਵਾ ਫਲ ਕਿਸੈ ਨਾਹੀਂ, ਦੁੱਖ ਸੁੱਖ ਭਾਣਾ ਤੇਰਾ ਹੋਵੇ, ਬਿਣ ਨਾਵੈ ਜੀਉ ਰਹੇ ਨਾਹੀਂ। ਹੁਣ ਜਿੰਨੇ ਕੁ ਜੀਵ ਨੇ ਦੁਨੀਆਂ ਦੇ ਅੰਦਰ ਨਜ਼ਰ ਆ ਰਹੇ ਨੇ, ਵਾਹਿਗੁਰੂ ਜੀ ਇਹ ਸਾਰੇ ਦੇ ਸਾਰੇ ਤੁਹਾਡੇ ਹੀ ਨੇ, ਪਰ ਇੱਕ ਚੀਜ਼ ਹੈ, ਜੀਵ ਤਾਂ ਬਥੇਰੇ ਪੈਦਾ ਹੋਏ ਹੋਏ ਵੀ ਸੇਵਾ ਤਾਂ ਇਹ ਕਰਦੇ ਨਹੀਂ, ਪਰ ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਗਿਆਨ ਰੂਪੀ ਫਲ ਕਿਸੇ ਨੂੰ ਵੀ ਨਹੀਂ ਮਿਲਦਾ। ਸੋ ਆਪ ਜੀ ਦੇ ਭਾਣੇ ਵਿੱਚ ਕਦੇ ਸੁੱਖ ਕਦੇ ਦੁੱਖ ਹੁੰਦਾ, ਨਾਮ ਜਪੇ ਤੋਂ ਬਿਨਾਂ ਇਹ ਜੀਵ ਕਦੇ ਵੀ ਦੁੱਖਾਂ ਸੁੱਖਾਂ ਤੋਂ ਰਹਿਤ ਨਹੀਂ ਹੋ ਸਕਦੇ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਾਹੀਂ। ਹੁਣ ਜੇ ਮਤ ਵਿੱਚ ਪਰਮੇਸ਼ਰ ਦਾ ਨਾਮ ਹੈ ਤਾਂ ਮਰਨਾ ਜਿਉਣਾ ਸਫਲ ਹੈ, ਹੁਣ ਜੇ ਬੁੱਧੀ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਤਦ ਹੋਰ ਮਰਨਾ ਜਿਉਣਾ ਕੈਸਾ ਹੈ, ਭਾਵ ਨਿਸ਼ਫਲ ਹੀ ਐਵੇਂ ਹੀ। ਨਾਮ ਤੋਂ ਬਿਨਾਂ ਜੇਕਰ ਜਿਉਂਦਾ ਵੀ ਹੈ ਤਾਂ ਜੁਗਤੀ ਪੂਰਵਕ ਨਹੀਂ ਜਿਉਂਦਾ, ਭਾਵ ਸੁੱਖ ਦਾ ਜੀਵਨ ਬਤੀਤ ਨਹੀਂ ਕਰਦਾ ਇਹ ਬੰਦਾ। 355 ਅੰਗ ਤੇ ਅਗਲੀ ਪੰਕਤੀ ਫਰਮਾਉਂਦੇ ਨੇ, ਅਹ ਨਾਨਕ ਜੀਵਾਲੇ ਜੀਆਂ, ਜੈ ਭਾਵੈ ਤਹਿ ਰਾਖ ਤੂਹੀ। ਹੁਣ ਮਹਾਰਾਜ ਫਰਮਾਉਂਦੇ ਨੇ ਭਾਈ ਬੰਦੇ ਆ ਸੁਣ ਗੱਲ ਧਿਆਨ ਦੇ ਨਾਲ, ਇਹ ਜੀਵ ਪੁਰਖ ਕਹਿ ਲਓ, ਇਹ ਮਨੁੱਖਾ ਦੇਹੀ ਧਾਰੀ ਸਾਰੇ ਲੋਕ ਭਾਈ ਸੁਣੋ ਸਤਸੰਗ ਤੇ ਗੱਲ, ਉਹ ਪਰਮੇਸ਼ੁਰ ਅੱਗੇ ਇਸ ਤਰ੍ਹਾਂ ਬੇਨਤੀਆਂ ਕਰੀ ਜਾਓ ਕਿ ਵਾਹਿਗੁਰੂ ਤੂੰ ਆਪ ਹੀ ਜੀਵਾਂ ਨੂੰ ਜਵਾਲਣ ਵਾਲਾ, ਜਿੱਥੇ ਤੈਨੂੰ ਭਾਵੇ ਉੱਥੇ ਹੀ ਰੱਖ ਲੈ, ਉੱਥੇ ਹੀ ਤੂੰ ਰੱਖਦਾ, ਜੋ ਭਾਵੇ ਤਿਉਂ ਰੱਖ ਲੈ। ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ ਬੇਨਤੀਆਂ ਹੈ। ਆਸਾ ਮਹੱਲਾ ਪਹਿਲਾ, ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸ ਪਾਤੀ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਗਇਆ ਸ਼ਹਿਰ ਪੈਂਦਾ ਪਟਨਾ ਸਾਹਿਬ ਤੋਂ ਅੱਗੇ ਬਿਹਾਰ ਦੇ ਵਿੱਚ ਗਏ, ਤਾਂ ਪੰਡਿਆਂ ਨੇ ਕਿਹਾ ਕਿ ਆਪ ਬ੍ਰਾਹਮਣਾਂ ਵਾਲਾ ਭੇਸਧਾਰ ਅਤੇ ਪਿੰਡ ਭਰਾਓ। ਤਾਂ ਮਹਾਰਾਜ ਨੇ ਕਿਹਾ ਤੁਸੀਂ ਤਾਂ ਨਕਲੀ ਭੇਖਧਾਰੀ ਬ੍ਰਾਹਮਣ ਹੋ, ਅਸੀਂ ਅਸਲੀ ਬ੍ਰਾਹਮਣ ਹਾਂ। ਫਿਰ ਪੰਡਿਆਂ ਨੇ ਕਿਹਾ ਕਿ ਆਪ ਜੀ ਦੇ ਬ੍ਰਾਹਮਣਾਂ ਵਾਲੇ ਚਿੰਨ੍ਹ ਤਾਂ ਕੋਈ ਨਜ਼ਰ ਨਹੀਂ ਆਉਂਦੇ, ਧਾਰੇ ਤਾਂ ਹੋਏ ਨਹੀਂ, ਇਸ ਲਈ ਬ੍ਰਾਹਮਣ ਕਿਵੇਂ ਹੋ ਸਕਦੇ ਹੋ? ਤਾਂ ਗੁਰੂ ਸਾਹਿਬ ਕਹਿੰਦੇ ਦੇਖੋ, ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸ ਪਾਤੀ। ਕਾਇਆ ਜਿਹੜੀ ਬੁੱਧੀ ਨੂੰ ਅਸੀਂ ਧੋਤੀ, ਧੋ ਕੇ ਕਹਿਣ ਤੋਂ ਭਾਵ ਮਨ ਨੂੰ ਬ੍ਰਾਹਮਣ ਕੀਤਾ, ਜਾਂ ਇਉਂ ਕਹਿ ਲਓ ਨਾਮ ਰੂਪੀ ਜਲ ਨਾਲ ਜੋ ਕਾਇਆ ਜਿਹੜੀ ਬੁੱਧੀ ਹੈ ਅਤੇ ਮਨ ਨੂੰ ਧੋਣਾ ਕੀਤਾ। ਇਸ ਤਰ੍ਹਾਂ ਅਸੀਂ ਜਿਹੜੇ ਬ੍ਰਹਮ ਹੈ ਭਾਵ ਕਾਇਆ ਬ੍ਰਹਮਾ ਤੋਂ ਭਾਵ ਹੈ ਬ੍ਰਾਹਮਣ ਹੋਏ ਹਾਂ। ਗਿਆਨ ਰੂਪੀ ਜਨੇਊ ਪਹਿਰਿਆ ਹੋਇਆ ਅਤੇ ਧਿਆਨ ਰੂਪੀ ਕੁਸ਼ਾ ਦੇ ਛੱਲੇ ਪਾਤੀ ਤੋਂ ਭਾਵ ਪਾਏ ਹੋਏ ਨੇ। ਹਰ ਨਾਮਾ ਜਸ ਜਾਚ ਆਉਣਾ, ਗੁਰਪ੍ਰਸਾਦੀ ਬ੍ਰਹਮੇ ਸਮਾਓ। ਨਾਓ ਹੁੰਦਾ ਪ੍ਰਸਿੱਧ, ਹੁਣ ਪ੍ਰਸਿੱਧ ਹਰੀ ਨਾਮਾਂ ਦਾ ਜਸ ਕਰਨਾ ਮੰਗਦੇ ਹਾਂ। ਹਰੀ ਨਾਮ ਦੇ ਜਸ ਕਰਨ ਰੂਪੀ ਨਾਓ ਹੁੰਦੀ ਨੌਕਾ, ਬੇੜੀ। ਬੇੜੀ ਨੂੰ ਅਸੀਂ ਜ਼ਰੂਰ ਜਾਚੋ ਮੰਗਦੇ ਹਾਂ, ਪਰਮਾਤਮਾ ਤੋਂ ਨਾਮ ਦੀ ਬੇੜੀ ਬਖਸ਼ੋ। ਗੁਰਾਂ ਦੀ ਕਿਰਪਾ ਕਰਕੇ ਅਸੀਂ ਬ੍ਰਹਮ ਵਿੱਚ ਸਮਾਏ ਹਾਂ, ਤੂੰ ਵੀ ਇਸ ਪ੍ਰਕਾਰ ਪੰਡਤਾ ਸਮਾਉਣਾ ਕਰ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁੱਚ ਨਾਮੋ ਪੜੋ, ਨਾਮੇ ਚੱਜ ਆਚਾਰ ਰਹਾਓ। ਕਹਿੰਦੇ ਪਾਂਡੇ ਤੂੰ ਵੀ ਐਸਾ ਹੋ ਕੇ ਬ੍ਰਹਮ ਦੀ ਵਿਚਾਰ ਕਰ, ਨਾਮ ਸੰਬੰਧੀ ਪਵਿੱਤਰਤਾ ਨੂੰ ਤੂੰ ਧਾਰ। ਨਾਮ ਦੀ ਪਵਿੱਤਰਤਾ ਬੜੀ ਜ਼ਰੂਰੀ ਹੈ, ਸੋ ਇਸੇ ਪ੍ਰਕਾਰ ਨਾਮ ਸੰਬੰਧੀ ਗ੍ਰੰਥਾਂ ਨੂੰ ਪੜ੍ਹ ਕੇ ਨਾ, ਨਾਮ ਜਪਣ ਰੂਪੀ ਚੱਜ ਆਚਾਰ ਜਿਹੜੇ ਹੁੰਦੇ ਨੇ ਉਹ ਸ੍ਰੇਸ਼ਟ ਕਰਤੱਬ ਕਰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਾਹਰ ਜਨੇਊ ਜੇ ਚਿਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸੰਭਾਲ। ਬਾਹਰਲਾ ਜਨੇਊ ਤਦ ਤੱਕ ਨਾਲ ਰਹਿੰਦਾ ਜਦ ਤੱਕ ਸਰੀਰ ਦੇ ਨਾਲ ਜੋਤ ਹੈ, ਚੇਤਨ ਸੱਤਾ ਹੈ। ਸੋ ਇਸ ਕਰਕੇ ਅਸੀਂ ਬਾਹਰਲੇ ਜਨੇਊ ਦਾ ਪਹਿਰਨਾ ਛੱਡ ਕੇ ਗਿਆਨ ਰੂਪੀ ਜਨੇਊ ਪਹਿਰਿਆ ਹੋਇਆ, ਟਿੱਕਾ ਤੋਂ ਭਾਵ ਨਾਲ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਜੋ ਯਾਦ ਕੀਤਾ ਹੈ, ਇਹੀ ਅਸੀਂ ਧੋਤੀ ਬੰਨ੍ਹੀ ਹੋਈ ਹੈ। ਇੱਥੇ ਉੱਥੇ ਨਿਭੇ ਨਾਲ, ਵਿਣ ਨਾ ਵੈ ਹੋਰ ਕਰਮ ਨਾ ਪਾਲ। ਸ਼੍ਰੋਮਣੀ ਪਰਮੇਸ਼ਰ ਦਾ ਨਾਮ ਇਸ ਲੋਕ ਵਿੱਚ ਵੀ, ਉੱਥੇ ਪਰਲੋਕ ਵਿੱਚ ਵੀ ਜੀਵ ਦੇ ਨਾਲ ਨਿਭਦਾ, ਇਸ ਲਈ ਨਾਮ ਤੋਂ ਬਿਨਾਂ ਹੋਰ ਪ੍ਰਤੱਖ ਕਰਮਾਂ ਨੂੰ ਨਾ ਪਾਲ। ਪੂਜਾ ਪ੍ਰੇਮ ਮਾਇਆ ਪਰ ਜਾਲ, ਏਕੋ ਵੇਖੋ ਅਵਰ ਨਾ ਪਾਲ। ਪ੍ਰੇਮ ਰੂਪੀ ਪੂਜਾ ਕਰ ਅਤੇ ਮਾਇਆ ਦੀ ਇੱਛਾ ਨੂੰ ਪਰ ਜਾਲ ਹੁੰਦਾ, ਪਰ ਹੁੰਦਾ ਭਲੀ ਪ੍ਰਕਾਰ, ਜਾਲ ਹੁੰਦਾ ਸਾੜ ਨਾ ਕਰ। ਸੋ ਇਹ ਧੂਪ ਦਿਖਾਉਣਾ ਕਰ, ਸਭਨਾ ਵਿੱਚ ਇੱਕ ਪਰਮਾਤਮਾ ਨੂੰ ਦੇਖਣਾ ਕਰੋ, ਉਸ ਤੋਂ ਬਿਨਾਂ ਅਵਰ ਨਾ ਭਾਲ, ਹੋਰ ਨਾ ਲੱਭ ਕੁਛ। ਚੀਨੈ ਤੱਤ ਗਗਨ ਦਸ ਦੁਆਰ, ਹਾਰੇ ਮੁੱਖ ਪਾਠ ਪੜੈ ਵਿਚਾਰ। ਸਾਰੇ ਵੇਦਾਂ ਸ਼ਾਸਤਰਾਂ ਦਾ ਤੱਤ ਸਿਧਾਂਤ ਰੂਪ ਜੋ ਚੇਤਨਾ ਹੈ ਨਾ, ਦਸਾਂ ਦੁਆਰਿਆਂ ਵਿੱਚ ਪੂਰਨ ਹੈ ਜਿਹੜੀ ਚੇਤਨ ਸੱਤਾ, ਕਹਿੰਦੇ ਉਹਨੂੰ ਚੀਨੈ ਹੁੰਦਾ ਜਾਨਣਾ ਕਰ, ਜਿਹਦੀ ਸੱਤਾ ਨਾਲ ਹੱਥ ਹਿਲਦੇ ਨੇ, ਅੱਖਾਂ ਦੇਖਦੀਆਂ ਨੇ, ਪੈਰ ਤੁਰਦੇ ਨੇ, ਜ਼ਬਾਨ ਬੋਲਦੀ ਹੈ, ਕੰਨ ਸੁਣਦੇ ਨੇ। ਜੋ ਹਰੀ ਦਾ ਵਿਚਾਰ ਕਰਨਾ, ਇਹੋ ਹੀ ਮੁੱਖ ਨਾਲ ਪਾਠ ਪੜ੍ਹਨਾ ਕਰ, ਉਹਦਾ ਵਿਚਾਰ ਕਰੋ ਵੀ ਹਰੀ ਕੌਣ ਹੈ। ਭੋਜਨ ਪਾਓ ਭਰਮ ਪਾਓ ਪਾਗੈ, ਪਹਿਰੂਆ ਰਛ ਬਚੋਰ ਨਾ ਲਾਗੈ। ਪਾਓ ਹੁੰਦਾ ਗਿਆਨ ਰੂਪੀ ਭੋਜਨ ਨੂੰ ਛਕੇ ਤਾਂ ਭਰਮ ਦੇ ਜਮਾਂ ਦਾ ਡਰ ਜਾਂਦਾ। ਗੁਰੂ ਸਾਹਿਬ ਜੀ ਰੂਪੀ ਪਹਿਰੇਦਾਰ ਜਿਸ ਦੀ ਰਛਬ ਹੁੰਦੀ ਰੱਖਿਆ ਕਰਨ ਵਾਲੇ ਹੋਏ ਨੇ, ਉਹਨੂੰ ਫਿਰ ਕਾਮ ਆਦਿਕਾਂ ਰੂਪੀ ਚੋਰ ਨਹੀਂ ਲੱਗਦਾ। ਅਥਵਾ ਜਿਸ ਦੇ ਪਹਿਰੂਆਰਾ ਪਹਿਰੇਦਾਰ ਗੁਰੂ ਸਾਹਿਬ ਜੀ ਨੇ, ਅਤੇ ਇਸਦੀ ਛੱਬ ਜਿਹੜੀ ਨਹੀਂ, ਸ਼ੋਭਾ ਨੂੰ ਚੋਰ ਨਹੀਂ ਲੱਗਦੇ। ਜਿਵੇਂ ਭਾਈ ਜੋਗਾ ਸਿੰਘ ਜੀ ਦੇ ਪਹਿਰੇਦਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਨੇ, ਉਹਦੀ ਸ਼ੋਭਾ ਨੂੰ ਚੋਰ ਨਾ ਲੱਗੇ, ਉਹਦੀ ਸ਼ੋਭਾ ਜਿਉਂਦੀ ਤਿਉਂ ਬਣੀ ਰਹੀ। ਸੋ ਇਸ ਪ੍ਰਕਾਰ ਰਾਛਬ ਪਾਠ ਜਿਹੜਾ, ਪਹਿਰੂਆ ਰਾਛਬ ਅਤੇ ਪਹਿਰੂਆਰਾ ਛੱਬ, ਇਹ ਦੋਨੋਂ ਹੀ ਪਾਠ ਟਕਸਾਲੀ ਨੇ। ਸੋ ਇੱਕ ਸੱਤੋ ਕੀ ਗਲੀ ਵਾਲਿਆਂ ਦਾ ਪਾਠ ਪਾਰੂਆ ਰਾਛਬ ਹੈ ਪਾਠ ਕਰਦੇ ਹਨ, ਤੇ ਟਕਸਾਲ ਦਾ ਪਾਠ ਪਾਰੂਆਰਾ ਛਬ, ਅਰਥ ਉਹੀ ਬਣਦਾ ਥੋੜ੍ਹੀ ਜਿਹੀ ਆਪੋ ਆਪਣੀ ਪਹਿਚਾਣ ਰੱਖਣ ਲਈ ਐਸਾ ਕਰ ਦਿੰਦੇ ਹਨ। ਸੋ ਕਿਉਂਕਿ ਦੋਨੋਂ ਹੀ ਅਰਥ ਕਈ ਵਾਰ ਯੋਗ ਹੁੰਦੇ ਨੇ, ਉਹੀ ਨਹੀਂ ਵੀ ਧੱਕੇ ਨਾਲ ਹੀ ਕੀਤੇ ਹੋਏ ਨੇ। ਤਿਲਕ ਲਿਲਾਟ ਜਾਣੈ ਪ੍ਰਭ ਏਕ, ਬੂਝੈ ਬ੍ਰਹਮ ਅੰਤਰ ਵਿਵੇਕ। ਇੱਕ ਪ੍ਰਭੂ ਦਾ ਜੋ ਜਾਣਨਾ ਹੈ ਇਹੀ ਲਲਾਟ ਹੈ, ਮੱਥੇ ਤੇ ਤਿਲਕ ਲਗਾਵੇ, ਵਿਵੇਕ ਨੂੰ ਵਿਚਾਰ ਕੇ ਬ੍ਰਹਮ ਨੂੰ ਹਿਰਦੇ ਅੰਦਰ ਬੁੱਝਣਾ ਕਰੇ। ਆਚਾਰੀ ਨਹੀਂ ਜੀਤੇ ਆ ਜਾਏ, ਪਾਠ ਪੜੈ ਨਹੀਂ ਕੀਮਤ ਪਾਏ। ਹੁਣ ਨਾਮ ਜਪੇ ਤੋਂ ਬਿਨਾਂ ਹੋਰ ਕਰਤੱਬਾਂ ਦੇ ਕਰਨ ਨਾਲ ਪਰਮਾਤਮਾ ਕਦੇ ਜਿੱਤਿਆ ਨਹੀਂ ਜਾਂਦਾ, ਸੋ ਪ੍ਰਾਪਤ ਨਹੀਂ ਹੁੰਦਾ, ਤੇ ਪਾਠਾਂ ਦੇ ਪੜ੍ਹਨ ਨਾਲ ਉਹਦੀ ਪ੍ਰਾਪਤੀ ਰੂਪੀ ਕੀਮਤ ਜੀਵ ਪਾ ਨਹੀਂ ਸਕਦਾ। ਅਸ਼ਟ ਦਸੀ ਚੌਂ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦੇਖਾਇਆ। ਸੋ ਅਸ਼ਟ ਦਸੀ ਹੁੰਦਾ ਹੈ 18 ਪੁਰਾਣਾਂ ਤੇ 4 ਵੇਦਾਂ ਨੇ, ਪੜ੍ਹਨ ਵਾਲਿਆਂ ਨੇ ਵੀ ਉਸਦੀ ਪ੍ਰਾਪਤੀ ਦਾ ਭੇਦ ਨਹੀਂ ਪਾਇਆ। ਇੱਕ ਸਤਿਗੁਰੂ ਹੀ ਹਨ, ਧੰਨ ਹਨ ਜਿਨ੍ਹਾਂ ਨੇ ਬ੍ਰਹਮ ਨੂੰ ਦਿਖਾਇਆ।